ਦੇਖੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ। ਆਪਨੇ ਭਾਈ ਬਾਲਾ ਜੀ ਤੋਂ ਪੁੱਛਿਆ, ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੌ ਖੰਡ ਸੱਤਾਂ ਦੀਪਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਕੌਤਕ ਕਰੇ ਸਾਰੇ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ। ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰੇ ਸੰਤ ਸੀਗੇ। ਮਹਾਰਾਜ ਕਹਿੰਦੇ, ਚੰਗਾ ਭਾਈ ਤੋਂ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕੀ ਦੱਸਦੇ ਰਹੇ, ਤੁਸੀਂ ਕੀ ਸਮਝਦੇ ਰਹੇ। ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ, ਅੱਛਾ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ। ਸਾਰਿਆਂ ਨੂੰ ਪੁੱਛਿਆ, ਚਾਰ ਕਿਸਮ ਦਾ ਨੇਚਾ ਹੋਇਆ ਕਰਦਾ ਗੁਰੂ ਤੇ। ਪਹਿਲਾਂ ਤਾਂ ਇਹ ਹੋਇਆ ਕਰਦਾ ਵੀ ਮੇਰਾ ਗੁਰੂ ਬਹੁਤ ਅੱਛਾ ਸੰਤ ਹੈ। ਦੂਸਰਾ ਹੋਇਆ ਕਰਦਾ ਵੀ ਮੇਰਾ ਗੁਰੂ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ। ਤੀਸਰਾ ਨੇਚਾ ਹੋਇਆ ਕਰਦਾ ਕਿ ਮੇਰਾ ਗੁਰੂ ਵਾਹਿਗੁਰੂ ਵਰਗਾ ਹੀ ਹੈ। ਚੌਥਾ ਨੇਚਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਆਪੇ ਪਰਮੇਸ਼ਰ। ਸੋ ਸਾਰਿਆਂ ਨੇ ਪੁੱਛਿਆ ਵੀ ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ। ਤਾਂ ਉਸ ਵੇਲੇ ਮਹਾਰਾਜ ਦੇ ਨੇਤਰ ਬੰਦ ਹੋ ਗਏ, ਭਾਵ ਚ ਆ ਗਏ। ਕੋਏ ਕੋਲੋਂ ਦੋਹਾਂ ਤੋਂ ਇੱਕ ਇੱਕ ਹੰਝੂ ਹੇਠਾਂ ਨੂੰ ਤੁਰਿਆ। ਥੋੜ੍ਹੀ ਦੇਰ ਤੇ ਬਾਅਦ ਬੋਲੇ, ਕਹਿੰਦੇ ਪ੍ਰੇਮੀਓ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਗੁਰੂ ਨਾਨਕ ਆਪ ਹੈ ਪਰਮੇਸ਼ਰ। ਗੁਰੂ ਨਾਨਕ ਰੂਪ ਧਾਰ ਕੇ ਸੰਸਾਰ ਦਾ ਉਧਾਰ ਕਰਨ ਆਏ ਸੀ ਗੁਰੂ ਪਰਮੇਸ਼ਰ ਹੋ। ਅਸੀਂ ਤਾਂ ਉਹਨਾਂ ਨੂੰ ਭਾਰ ਬ੍ਰਹਮ ਪਰਮੇਸ਼ਰ ਸਮਝਦੇ ਰਹੇ। ਸੋ ਕਹਿਣ ਲੱਗੇ, ਪਾਤਸ਼ਾਹ ਤਾਂ ਹੀ ਤੁਸੀਂ ਭਾਰ ਬ੍ਰਹਮ ਪਰਮੇਸ਼ਰ ਦੀ ਦਰਜਾ ਆਪ ਨੂੰ ਪ੍ਰਾਪਤ ਹੋ ਗਏ। ਸੋ ਜਿਹਾ ਜਿਹਾ ਨੇਚਾ ਵੈਸਾ ਹੀ ਹੁੰਦਾ। ਸੋ ਇਹ ਧਿਆਨ ਜੋ ਹੈ ਇਹ ਤ੍ਰੁਪਟੀ ਵਿੱਚ ਧਰਿਆ ਜਾਂਦਾ। ਜਦੋਂ ਤ੍ਰੁਪਟੀ ਖੁੱਲਦੀ ਹੈ, ਖੁੱਲੇ ਰਾਹ ਤ੍ਰੁਪਟੀ ਇਸ਼ਤਾਰਾ, ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ, ਤਵੇ ਅਨਾਦ ਕੀ ਤੁਨ ਖੁੱਲ ਹੈ, ਦਰਸ਼ਨ ਪਰਮ ਜੋਤ ਕੋ ਮਿਲ ਕੇ, ਉੱਥੇ ਜੋਤੀ ਦਾ ਪ੍ਰਕਾਸ਼ ਹੁੰਦਾ ਹੈ। ਝਿਲਮਿਲਕਾਰ ਮਹਾਨ ਪ੍ਰਕਾਸ਼, ਜੈ ਪਿਖਵਾਏ ਵਿਸ਼ੇਸ਼ ਸੁਖ ਰਸ। ਜਿਉਂ ਜਿਉਂ ਧਰਹੀ ਧਿਆਨ ਕੋ, ਤਿਉਂ ਤਿਉਂ ਧਨ ਵੱਧ ਜਾਏ। ਜਿਉਂ ਜਿਉਂ ਧਿਆਨ ਧਰਦਾ ਜਾਂਦਾ, ਜਿਉਂ ਜਿਉਂ ਧਿਆਨ ਵੱਧਦਾ ਜਾਂਦਾ, ਤਿਉਂ ਤਿਉਂ ਨਾਮ ਦਾ ਧਨ ਵੱਧਦਾ ਜਾਂਦਾ। ਸੋ ਇਸ ਦੇ ਬਾਅਦ ਪੰਜਵਾਂ ਜੋ ਅੰਗ ਹੈ, ਕਹਿੰਦੇ ਉਹ ਹੈ ਪ੍ਰਤਿਹਾਰ। ਪ੍ਰਤਿਹਾਰ ਹੁੰਦਾ ਹੈ ਬਾਰ ਬਾਰ ਮਨ ਨੂੰ ਰੋਕਣਾ, ਬਾਰ ਬਾਰ ਰੋਕਣਾ, ਮਨ ਦੌੜਦਾ ਫਿਰ ਰੋਕਣਾ। ਸੋ ਅੰਗ ਸੀ ਕਿ ਜੁਗਲ ਵਿਚਾਰ, ਇਹਦੇ ਦੋ ਵਿਚਾਰ ਨੇ। ਪ੍ਰਥਮ ਗਿਆਨ ਰੱਖੀ ਸੁਧਾਰੋ, ਅਗਿਆਨ ਇੰਦਰੀਆਂ ਨੇ, ਅੱਖਾਂ ਨੱਕ ਕੰਨ, ਇਹਨਾਂ ਦਾ ਸੁਧਾਰ ਕਰਨਾ। ਬਾਹਰ ਮੁਖ ਤੇ ਅੰਤਰ ਲਿਆਵਨ, ਨਿਜ ਆਨੰਦ ਮੁਲ ਕਰੇ ਟਿਕਾਵਨ। ਨਿਜ ਆਨੰਦ ਭਜਨ ਦਾ ਜਿਹੜਾ ਆਨੰਦ ਹੈ, ਉਹਦੇ ਚ ਬਾਹਰੋਂ ਘੇਰ ਘੇਰ ਕੇ ਲਿਆ ਕੇ ਇਹਨੂੰ ਟਿਕਾਉਣਾ। ਦੁਤੀਆ ਅੰਗ, ਸੁਣੋ ਚਿੱਤ ਲਾਏ, ਅਸਲ ਜੋ ਰਜ ਤਮ ਜੁਗਲ ਤਜਾਏ। ਨਾਲੇ ਤਾਂ ਰਜੋ ਗੁਣ ਨੂੰ ਛੱਡ ਦੋ, ਨਾਲੇ ਤਮੋ ਗੁਣ ਨੂੰ ਛੱਡ ਦੋ। ਸਤੋ ਗੁਣੀ ਲੈ ਅਲ ਪਹਾਰਨ, ਥੋੜਾ ਹਾਰ ਕਰਕੇ ਸਤੋ ਗੁਣੀ ਰਹਿਣਾ। ਪ੍ਰਤਿਹਾਰ ਸੋ ਨੀਕ ਬਚਾ, ਇਹਦੇ ਨਾਲ ਜਿਹੜਾ ਪ੍ਰਤਿਹਾਰ ਦਾ ਅੰਗ ਹੈ ਪੂਰਾ ਹੋ ਜਾਂਦਾ। ਵਾਰ ਵਾਰ ਮਨ ਨੂੰ ਬਾਣੀ ਦੇ ਆਸਰੇ ਨਾਲ ਰੋਗ ਰੋਕ ਕੇ ਅੰਦਰ ਲਾਉਣ। ਸੋ ਇਹਦੇ ਬਾਅਦ ਅਗਲਾ ਅੰਗ ਜਿਹੜਾ ਹੈ ਉਹ ਕਹਿਣ ਲੱਗੇ ਵੀ ਛੇਵਾਂ ਅੰਗ ਹੁੰਦਾ ਧਾਰਨਾ। ਧਾਰਨਾ ਹੁੰਦਾ ਹੈ ਬਈ ਸੰਕਲਪ ਉੱਠਦਾ ਫਿਰ ਰੋਕ ਦੇਣਾ, ਫਿਰ ਸੰਕਲਪ ਉੱਠਦਾ ਫਿਰ ਰੋਕ ਦੇਣਾ। ਮਨ ਨਾਲੇ ਝਗੜਾ, ਮਨ ਨਾਲ ਝਗੜਾ, ਮਨੀ ਨਾਲ ਸੱਤ, ਇਹਦਾ ਖਬਰਦਾਰੀ ਰੱਖਣੀ ਵੀ ਸੰਕਲਪ ਉੱਠਣ ਨਹੀਂ ਦੇਣਾ। ਤੇ ਪ੍ਰਤੀਬਿੰਬ ਸੰਕਲਪ ਜਾਨੋ, ਤੇ ਪੁਨ ਪੁਨ ਕਰੇ ਹਟਾਵਨ, ਜੋ ਹੈ ਧਿਆਨ ਵਿਖੇ ਮਨ ਪਲਾਵਨ। ਫਿਰ ਕਹਿੰਦੇ ਧਿਆਨ ਵਿੱਚ ਮਨ ਲਾਵੇ, ਸਭ ਤੋਂ ਮੰਗ ਜੋਗ ਕੋ ਧਿਆਨਾ, ਦੁਆ ਪ੍ਰਕਾਰ ਕਾ ਲਹੋ ਸੁਜਾਨ। ਦੋ ਪ੍ਰਕਾਰ ਦਾ ਧਿਆਨ ਹੋਇਆ ਕਰਦਾ, ਗੁਰਮੂਰਤ ਕਾ ਤਰਾਏ ਧਿਆਨ, ਸੋ ਬਾਰ ਮੁਖ ਧਿਆਨ ਵਿਖਾ। ਦੋ ਕਿਸਮ ਦਾ ਧਿਆਨ ਹੈ, ਲੇਕਿਨ ਮਹਾਂਪੁਰਸ਼ ਤਿੰਨ ਕਿਸਮ ਦਾ ਕਹਿੰਦੇ ਨੇ। ਪਹਿਲਾ ਧਿਆਨ ਹੋਇਆ ਕਰਦਾ ਉਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ। ਪ੍ਰਤੀਕ ਧਿਆਨ ਹੁੰਦਾ ਹੈ ਵੀ ਕਿਸੇ ਪਵਿੱਤਰ ਹਸਤੀ ਚ ਭਾਵਨਾ ਕਰ ਲੈਣੀ ਵੀ ਇਹ ਪਰਮੇਸ਼ਰ ਹੈ, ਤੇ ਉਹਦਾ ਧਿਆਨ ਧਰਨਾ। ਜਦੋਂ ਅਜਾਮਲ ਨੂੰ ਉਪਦੇਸ਼ ਦਿੱਤਾ ਮਹਾਤਮਾ ਨੇ, ਤੇ ਇਹ ਕਿਹਾ ਵੀ ਅਜਾਮਲ ਤੂੰ ਆਪਣੇ ਪੁੱਤਰ ਦੇ ਵਿੱਚ ਨਾਰਾਇਣ ਭਾਵਨਾ ਰੱਖੀ, ਅਸੀਂ ਨੌਂ ਵੀ ਨਾਰਾਇਣ ਰੱਖ ਦਿੰਦੇ ਹਾਂ। ਭਾਵਨਾ ਬਣਦੀ ਨਹੀਂ ਸੀ, ਪੁੱਤਰ ਕਹਿੰਦਾ ਸੀ, ਜ਼ੋਰ ਲਾਉਂਦਾ ਸੀ ਮੇਰੀ ਭਾਵਨਾ ਬਣ ਜਾਏ, ਭਾਵਨਾ ਬਣਨੀ ਫਿਰ ਨਹੀਂ ਹੋਇਆ ਕਰਦੀ, ਬਹੁਤ ਔਖੀ ਆ ਭਾਵਨਾ ਬਣਨੀ। ਲੇਕਿਨ ਜਦ ਅੰਤ ਸਮਾਂ ਆ ਗਿਆ, ਅੰਤ ਕਾਲ ਜੂ ਦੂਤ ਵੇਖ ਪੁੱਤ ਨਾਰਾਇਣ ਬੋਲੇ ਛਾਇਆ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਮੁੱਖ ਕਰ ਨਾਰਾਇਣ ਬੁਲਾਰੀ। ਨਾਰਾਇਣ ਨੂੰ ਹਾਕ ਮਾਰੀ ਤੇ ਭਾਵਨਾ ਕਹਿੰਦੇ ਨਾਰਾਇਣ ਵਿੱਚ ਹੋਈ ਹੋਈ ਸੀ, ਤੇ ਨਾਰਾਇਣ ਕਹਿ ਕੇ ਹਾਕ ਮਾਰ ਦਿੱਤੀ, ਮੇਰੇ ਠਾਕਰ ਕੇ ਮਨ ਭਈ ਪਾਵਨੀ, ਜਮ ਕੰਕਰ ਮਾਰ ਦਿੱਤਾ। ਇਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ। ਬਈ ਕਿਸੇ ਮਹਾਂਪੁਰਸ਼ ਗੁਰੂ ਦੇ ਅੰਦਰ ਇਹ ਭਾਵਨਾ ਕਰਨੀ ਵੀ ਇਹ ਪਰਮੇਸ਼ਰ। ਦੂਸਰਾ ਹੋਇਆ ਕਰਦਾ ਹੈ ਸੰਪਤ ਧਿਆਨ, ਉਹ ਹੋਇਆ ਕਰਦਾ ਗੁਰੂ ਨੂੰ ਪਰਮੇਸ਼ਰ ਦਾ ਸਰੂਪ ਸਮਝਣਾ ਵੀ ਹੈ ਤਾਂ ਆਪ ਇਹ ਗੁਰੂ ਹੈ, ਬਾਣੀ ਵੀ ਐਸਾ ਪ੍ਰਮਾਣ ਕਰਦੀ ਹੈ। ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸੋ ਗੁਰੂ ਨੂੰ ਤੇ ਗੋਬਿੰਦ ਨੂੰ ਇੱਕੋ ਹੀ ਕਰਕੇ ਜਾਣਨਾ ਇਹ ਧਿਆਨ ਹੋਇਆ ਕਰਦਾ, ਇਹਨੂੰ ਕਹਿੰਦੇ ਨੇ ਸੰਪਤ ਧਿਆਨ। ਤੀਸਰਾ ਹੋਇਆ ਕਰਦਾ ਅਹੰਗ੍ਰਹਿ, ਅਹੰਗ੍ਰਹਿ ਧਿਆਨ ਹੋਇਆ ਕਰਦਾ। ਇਹਦੇ ਅੰਦਰ ਧਿਆਨ ਵਿੱਚ ਫਰਕ ਹੈ, ਪਹਿਲਾਂ ਸਾਕਾਰ ਦਾ ਧਿਆਨ ਹੁੰਦਾ। ਕਈ ਪ੍ਰੇਮੀ ਇੱਥੇ ਤਰਕ ਕਰਦੇ ਨੇ ਵੀ ਸਾਕਾਰ ਦਾ ਧਿਆਨ ਤਾਂ ਬੁੱਤ ਪ੍ਰਸਤੀ ਹੋ ਗਿਆ, ਬੁੱਤ ਤਾਂ ਅਸੀਂ ਪੂਜਦੇ ਹਾਂ, ਸਾਡਾ ਸਰੀਰ ਵੀ ਬੁੱਤ ਹੈ, ਕੋਠੀਆਂ ਵੀ ਬੁੱਤ ਨੇ, ਪੈਸੇ ਟਕੇ ਵੀ ਬੁੱਤ ਨੇ, ਪੁੱਤਰ ਵੀ ਬੁੱਤ ਨੇ, ਇਸਤਰੀ ਵੀ ਬੁੱਤ ਹੈ। ਹੁਣ ਸਾਰਿਆਂ ਚੋਂ ਸ੍ਰੇਸ਼ਟ ਜੇ ਕੋਈ ਬੁੱਤ ਵਜੂਦ ਹੈ ਤਾਂ ਉਹ ਗੁਰੂ ਦਾ ਵਜੂਦ ਹੈ। ਸੋ ਗੁਰੂ ਨੂੰ ਜਦ ਅਸੀਂ ਧਿਆਨ ਚ ਲਿਆਉਂਦੇ ਹਾਂ ਤਾਂ ਪਰਮ ਪਵਿੱਤਰ ਵਜੂਦ ਸਾਡੇ ਅੰਦਰ ਆ ਕੇ ਨਿਵਾਸ ਕਰ ਲੈਂਦਾ ਹੈ। ਸੋ ਇਹ ਪਹਿਲਾ ਧਿਆਨ ਹੋਇਆ ਕਰਦਾ ਹੈ, ਗੁਰ ਕੀ ਮੂਰਤ ਕਾ ਤਰੈ ਧਿਆਨ। ਸੋ ਬਾਹਰ ਮੁੱਖ ਧਿਆਨ ਬਖਾ, ਇਹ ਬਾਹਰ ਮੁਖੀ ਧਿਆਨ ਹੁੰਦਾ, ਇਹਦੇ ਬਾਅਦ ਅੰਤਰਮੁਖ ਧਿਆਨ ਹੁੰਦਾ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਦੀ ਧੁਨ ਦਾ ਧਿਆਨ ਕਰਨਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਤ ਕਹਾਣੀ। ਸੋ ਫਿਰ ਇਹ ਜਦੋਂ ਸ਼ਬਦ ਦਾ ਧਿਆਨ ਕਰਦੇ ਹਾਂ ਇਹ ਅਹੰਗ੍ਰਹਿ ਧਿਆਨ ਹੋਇਆ ਕਰਦਾ। ਇਹਦੇ ਪਿਛਲੇ ਪਾਸੇ ਵਾਹਿਗੁਰੂ ਪੂਰੀ ਸ਼ਕਤੀ ਦਾ ਰਲ, ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਅੱਖਰਾਂ ਦੇ ਪਿੱਛੇ ਦੇਖੋ ਕੌਣ ਹੈ ਜਿਹਨੂੰ ਅਸੀਂ ਕਹਿ ਰਹੇ, ਜਦ ਉਹ ਸਾਡੇ ਨੇਚਰ ਦੇ ਅੰਦਰ ਆ ਜਾਵੇ ਫਿਰ ਕੀ ਹੁੰਦਾ, ਉਹ ਧਿਆਨ ਅਹੰਗ੍ਰਹਿ ਧਿਆਨ ਹੁੰਦਾ। ਤਿੰਨ ਫੁੱਲ ਉਹਦੀ ਭੇਟਾ ਕਰਨੇ ਪੈਂਦੇ ਨੇ, ਪਹਿਲਾ ਫੁੱਲ ਹੁੰਦਾ ਬੋਧ ਗਿਆਨ, ਦੂਸਰਾ ਹੋਇਆ ਕਰਦਾ ਸਮ ਵੀ ਸਾਰਿਆਂ ਚ ਉਹ ਵਰਤਦਾ, ਤੀਸਰਾ ਹੋਇਆ ਕਰਦਾ ਸਮ ਨਾਮ ਵੀ ਉਹ ਸਾਰੇ ਵੀ ਪਰਿਪੂਰਨ ਹੀ ਹੈ, ਦੂਸਰਾ ਹੋਰ ਕੋਈ ਨਹੀਂ। ਸ਼ਰਧਾ ਦੇ ਨਾਲ ਪਿਆਰ ਦੇ ਨਾਲ ਉਹਦੀ ਪੂਜਾ ਕਰ, ਸੋ ਤਿੰਨ ਫੁੱਲਾਂ ਦੇ ਨਾਲ ਪੂਜਾ ਹੋਇਆ ਕਰਦੀ ਹੈ ਨਿਰਗੁਣ ਦੀ। ਨਿਰਗੁਣ ਦਾ ਧਿਆਨ ਨਹੀਂ ਹੋਇਆ ਕਰਦਾ, ਨਿਰਗੁਣ ਦਾ ਗਿਆਨ ਹੋਇਆ ਕਰਦਾ, ਚੌਥਾ ਗਿਆਨ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸ਼ਬਦ ਦਾ ਧਿਆਨ ਕਰਦੇ ਹਾਂ ਸ਼ਬਦ ਸਾਡੇ ਅੰਦਰ ਰਮ ਜਾਂਦਾ। ਗੁਰ ਕੇ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਪੂਲਾ ਸੰਸਾਰ, ਗੁਰਬਿਨ ਕੋਏ ਨੋ ਤਰਸਪਾਰ। ਸੋ ਗੁਰੂ ਨੂੰ ਧਿਆਨ ਧਰਦੇ ਧਰਦੇ ਅਵਸਥਾ ਕੀ ਆਏਗੀ ਕਿ ਧਿਆਤਾ ਧਿਆਨ ਤੇ ਤਿੰਨਾਂ ਦੀ ਤ੍ਰਿਪਤੀ ਖਤਮ ਹੋ ਕੇ ਗਾਇਬ ਹੋ ਜਾਏਗੀ। ਇਹਦੇ ਬਾਅਦ ਵਿਵੇਕ ਮੰਡਲ ਚ ਬਿਰਤੀ ਆਪਣੇ ਆਪ ਦਾਖਲ ਹੋ ਜਾਇਆ ਕਰਦੀ। ਸੋ ਇਹ ਗਿਆਨ ਦਾ ਮੰਡਲ ਖੁੱਲ ਜਾਇਆ ਕਰਦਾ, ਦਸਵੇਂ ਦੁਆਰ ਦਾ ਮੰਡਲ। ਸੋ ਉੱਥੇ ਸ਼ਬਦ ਦਾ ਧਿਆਨ ਹੁੰਦਾ, ਧੁਨ ਵੱਜਦੀ ਹੈ ਹਰੇਕ ਦੇ ਅੰਦਰ। ਨੌ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨੰਤ ਨਾਦ, ਕਹਿ ਨਾ ਜਾਈ ਅਚਾਰਜ ਵਿਸਵਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਹਾਂ, ਗੁਰਮੁਖ ਤੱਤ ਕਹਾਣੀ। ਜਦੋਂ ਇਹ ਅਵਸਥਾ ਹੋ ਜਾਇਆ ਕਰਦੀ ਹੈ ਫਿਰ ਸਮਾਧੀ ਲੱਗ ਜਾਇਆ ਕਰਦੀ। ਜਬ ਅਨਾਹਦ ਧੁਨ ਖੁੱਲ ਜਾਵੇ, ਕਿਦੋ ਜੋਤ ਕੋ ਧਿਆਨ ਲਗਾਵੇ। ਕਿੰਨੇ ਕਿਸਮ ਦੀਆਂ ਜੋਤੀਆਂ ਨੇ, ਬੇਅੰਤ ਕਿਸਮ ਦੀਆਂ ਜੋਤੀਆਂ ਮਹਾਰਾਜ ਨੇ ਲਈ। ਇਹ ਅੰਤਰਿਕ ਮਨ ਮੈਂ ਪਹਿਚਾਨੋ, ਅਸ਼ਟਮ ਅੰਗ ਸਮਾਧ ਬਖਾਨੋ। ਸੱਤਵਾਂ ਧਿਆਨ ਆ ਗਿਆ, ਅੱਠਵਾਂ ਫਿਰ ਸਮਾਧੀ ਲੱਗ ਗਈ। ਜਬ ਮਨ ਠਹਿਰੇ ਹੋਏ ਅਡੋਲਾ, ਤੇ ਕੋ ਨਾਦ ਸਮਾਧ ਮੋਲਾ। ਸੋ ਸਮਾਧ ਹੈ ਵਹਿ ਪ੍ਰਕਾਰੀ, ਦੋ ਕਿਸਮ ਦੀ ਸਮਾਧ ਹੁੰਦੀ। ਇੱਕ ਦਾ ਨਾਂ ਨਿਰਵਿਕਲਪ ਹੈ, ਇੱਕ ਨਾਂ ਸਾਰ ਵਿਕਲਪ ਹੈ। ਸਾਰ ਵਿਕਲਪ ਦੇ ਵਿੱਚ ਆਪਣਾ ਗਿਆਨ ਰਹਿੰਦਾ, ਨਿਰਵਿਕਲਪ ਸਮਾਧ ਦੇ ਅੰਦਰ ਤ੍ਰਿਪਟੀ ਗਿਆਤਾ ਗਿਆਨ ਗੇੜੀ ਟੁੱਟ ਕੇ ਨਿਰਵਿਕਲਪ ਸਮਾਧ ਹੋ ਕੇ ਇਹ ਤੋਂ ਉੱਪਰ ਲੰਘ ਜਾਂਦਾ, ਉਹਨੂੰ ਸਹਿ ਸਮਾਧ ਕਹਿੰਦੇ। ਸੋ ਜਨ ਵਿਕਲਪ ਕਹਿ ਤਹਿ ਜੋਗੀ ਪੁਰਖ ਸੁਜਾਨ, ਆਪ ਭਿੰਨ ਮੈਂ ਭਿੰਨ ਧਿਆਨ, ਨਾ ਆਪ ਪਾ ਰਿਹਾ ਨਾ ਧਿਆਨ ਭਿੰਨ ਰਿਹਾ, ਰੱਬ ਦਾ ਹੀ ਰੂਪ ਬਣ ਗਿਆ। ਇੱਥੇ ਹੁਣ ਸੁਣਦਾ ਕੀ ਹੈ, ਜਿੰਨਾ ਸੁਣਦਾ ਸਾਰਾ ਹੀ ਨਾਮ ਸੁਣਦਾ, ਜਿੰਨਾ ਦੇਖਦਾ ਸਾਰਾ ਹੀ ਗਿਆਨ ਹੈ। ਬ੍ਰਹਮ ਦ੍ਰਿਸ਼ਟੀ ਹੋ ਜਾਇਆ ਕਰਦੀ ਇਸ ਤਰ੍ਹਾਂ ਦੀ। ਨਿਰਵਿਕਲਪ ਜਾਂ ਸਮਾਧ ਲੱਗ ਜਾਂਦੀ ਹੈ, ਆਪਣਾ ਆਪ ਲੀਨ ਹੋ ਜਾਂਦਾ ਫਿਰ। ਸੋ ਮਹਾਰਾਜ ਕਹਿਣ ਲੱਗੇ ਰਾਜਨ, ਰਾਜਾ ਸ਼ਿਵ ਨਾਲ, ਇਹ ਅਸ਼ਟੰਗ ਤੈਨੂੰ ਯੋਗ ਦੇ ਦੱਸੇ ਨੇ, ਇਹਨੂੰ ਕਸ਼ਟ ਯੋਗ ਪੈਂਦੇ ਨੇ। ਇਹ ਜੇ ਕੋਈ ਕਰਦਾ ਇਹਦੇ ਅੰਦਰ ਨਤੀਜੇ ਆਉਂਦੇ ਨੇ, ਅੰਦਰਲੀਆਂ ਖੇਲਾਂ ਆਉਂਦੀਆਂ, ਰੋਸ਼ਨੀਆਂ ਆਉਂਦੀਆਂ, ਇਹਨਾਂ ਦੇ ਸ਼ਬਦ ਆਉਂਦੇ ਆ। ਦੂਸਰਾ ਜੋ ਹੈ ਉਹ ਇਹ ਤੋਂ ਬਹੁਤ ਸਿਖਾਲਾ, ਉਹਨੂੰ ਗ੍ਰਿਸ਼ਤੀ ਵੀ ਕਰ ਸਕਦੇ ਨੇ, ਕਾਰੋਬਾਰੀ ਬੰਦੇ ਵੀ ਕਰ ਸਕਦੇ ਨੇ, ਬਿਜ਼ਨਸਮੈਨ, ਨੌਕਰੀਆਂ ਚਾਕਰੀਆਂ ਵਾਲੇ ਸਭ ਕਰ ਸਕਦੇ ਨੇ। ਉਹਦਾ ਨਾਮ ਭਗਤ ਯੋਗ ਹੈ।